You're with SBS Radio. Find more great stories in your language at sbs.com.au.
ਵਿਕਟੋਰੀਆ ਵਿੱਚ ਅੱਜ ਹੋਈਆਂ ਕੋਵਿਡ 19 ਕਾਰਨ 19 ਮੌਤਾਂ, ਮਹਾਮਾਰੀ ਦਾ ਸਭ ਤੋਂ ਮਾੜਾ ਦਿਹਾੜਾ। ਆਸਟ੍ਰੇਲੀਆ ਦੇ ਯੁੱਧ ਹੀਰੋ ਟੈਡੀ ਸ਼ੀਅਨ ਨੂੰ ਮਰਨੋਪਰਾਂਤ ਵਿਕਟੋਰੀਆ ਕ੍ਰਾਸ ਦੇਣ ਦੀ ਕੀਤੀ ਗਈ ਸਿਫਾਰਿਸ਼ ਅਤੇ ਨੈਸ਼ਨਲ ਰਗਬੀ ਲੀਗ ਦੇ ਖਿਡਾਰੀਆਂ ਅਤੇ ਮੁਲਾਜ਼ਮਾਂ ਨੂੰ ਦਿੱਤੀ ਗਈ ਸੁਰੱਖਿਆ ਸੰਬੰਧੀ ਉਲੰਘਣਾ ਦੀ ਚੇਤਾਵਨੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਵਿਕਟੋਰੀਆ ਸਰਕਾਰ ਨੇ ਸਮਾਜ ਨੂੰ ਕੋਵਿਡ 19 ਦੇ ਖਤਰਿਆਂ ਤੋਂ ਸੁਚੇਤ ਕਰਨ ਲਈ ਇੱਕ ਨਵੀਂ ਇਸ਼ਤਿਹਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅੱਜ ਸੂਬੇ ਵਿੱਚ ਇਸ ਮਹਾਮਾਰੀ ਦਾ ਸਭ ਤੋਂ ਮਾੜਾ ਦਿਨ ਮੰਨਿਆ ਜਾ ਰਿਹਾ ਹੈ, ਜਿਸ ਵਿੱਚ 19 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ 14 ਮੌਤਾਂ ਬਿਰਧ ਘਰਾਂ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਕਟੋਰੀਆ ਵਿੱਚ ਅੱਜ ਕੋਵਿਡ 19 ਦੇ 322 ਹੋਰ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 105 ਦਾ ਸਰੋਤ ਨਾਮਾਲੂਮ ਹੈ। ਇਹ ਇਸ਼ਤਿਹਾਰ ਅੰਗਰੇਜ਼ੀ ਤੋਂ ਇਲਾਵਾ ਹੋਰ ਜ਼ੁਬਾਨਾਂ ਵਿੱਚ ਵੀ ਬਣਾਏ ਗਏ ਹਨ। ਸੂਬੇ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਇਸ ਨਵੀਂ ਮੁਹਿੰਮ ਦਾ ਉਦੇਸ਼ ਇਸ ਵਹਿਮ ਨੂੰ ਦੂਰ ਕਰਨਾ ਹੈ ਕਿ ਕੋਰੋਨਾ ਵਾਇਰਸ ਦਾ ਸਿਰਫ ਬਜ਼ੁਰਗਾਂ ਜਾਂ ਉਹਨਾਂ ਲੋਕਾਂ 'ਤੇ ਮਾੜਾ ਅਸਰ ਪੈਂਦਾ ਹੈ ਜਿਹੜੇ ਪਹਿਲਾਂ ਤੋਂ ਹੀ ਬਿਮਾਰ ਹੋਣ।
Many people who have become positive and had very bad experiences were otherwise healthy and were younger. Both here and abroad we're seeing more and more and more evidence that this is not like the common cold. Even for those who get past it, it can have and does have for many people lingering chronic condition type impacts on people's quality of life.
ਇਸ ਦੌਰਾਨ ਵਿਕਟੋਰੀਆ ਦੀ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਕਮਜ਼ੋਰ ਲੋਕਾਂ ਲਈ ਮੁਫਤ ਹੋਮ ਟੈਸਟਿੰਗ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕਾਲ ਟੂ ਟੈਸਟ ਪ੍ਰੋਗਰਾਮ ਪੂਰੇ ਸੂਬੇ ਵਿੱਚ ਉਪਲਬਧ ਹੈ ਅਤੇ ਵਿਕਟੋਰੀਆ ਦੀ ਕੋਰੋਨਾ ਵਾਇਰਸ ਹੌਟਲਾਈਨ ਨੂੰ ਫੋਨ ਕਰਕੇ ਇਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਮਿਸ ਮਿਕਾਕੋਸ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਦਾ ਮੁਲਾਂਕਣ ਇੱਕ ਨਰਸ ਵੱਲੋਂ ਫੋਨ ਦੇ ਦੌਰਾਨ ਹੀ ਕੀਤਾ ਜਾਵੇਗਾ ਅਤੇ ਇੱਕ GP ਰੈਫਰਲ ਨਾਲ ਫਿਰ ਉਹਨਾਂ ਦੇ ਘਰ ਵਿੱਚ 48 ਘੰਟਿਆਂ ਵਿੱਚ ਟੈਸਟ ਵੀ ਕੀਤਾ ਜਾਵੇਗਾ।
This is designed to ensure that approximately 200 vulnerable Victorians that every day will have access to this new testing capacity, making sure that people who might have limited mobility due to disability or might have other vulnerabilities due to chronic health conditions can get testing in their own home.
ਡੈਪਟੀ ਚੀਫ ਮੈਡੀਕਲ ਅਧਿਕਾਰੀ ਮਾਈਕਲ ਕਿਡ ਦਾ ਕਹਿਣਾ ਹੈ ਕਿ ਬਿਰਧ ਘਰਾਂ ਤੋਂ ਛੂਤ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਉਪਾਵਾਂ ਦੀ ਉਮੀਦ ਕੀਤੀ ਜਾਂਦੀ ਹੈ। ਉਹਨਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਜਦੋਂ ਬਿਰਧ ਘਰਾਂ ਦੀ ਤਫਤੀਸ਼ ਲਈ ਬਣਾਈ ਗਈ ਰਾਇਲ ਕਮਿਸ਼ਨ ਨੂੰ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਕੋਈ ਖਾਸ ਯੋਜਨਾ ਨਹੀਂ ਸੀ। ਵਕੀਲ ਪੀਟਰ ਰੋਜ਼ਨ ਨੇ ਕਮਿਸ਼ਨ ਨੂੰ ਦੱਸਿਆ ਹੈ ਕਿ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦੀ ਸਮੱਸਿਆ ਸੀ ਅਤੇ ਸੇਵਾ ਪ੍ਰਦਾਨ ਕਰਨ ਵਾਲਿਆਂ ਦੇ ਨਾਲ ਨਾਲ ਸੂਬਾਈ ਅਤੇ ਫੈਡਰਲ ਸਰਕਾਰਾਂ ਦੇ ਸੁਨੇਹੇ ਵੀ ਇਕਸਾਰ ਨਹੀਂ ਸਨ। ਪਰ ਪ੍ਰੋਫੈਸਰ ਕਿਡ ਦਾ ਕਹਿਣਾ ਹੈ ਕਿ ਸਭ ਬਿਰਧ ਘਰਾਂ ਲਈ ਮਹਾਮਾਰੀ ਨਾਲ ਨਜਿੱਠਣ ਦੀ ਯੋਜਨਾ ਹੋਣੀ ਲਾਜ਼ਮੀ ਹੈ।
In the past we've seen the influenza pandemic which occurred a decade ago, so this is the base of the plan which each of the residential aged care facilities had as a basis for when COVID-19 first appeared in Australia, and of course ongoing advice was then provided about the specifics needed for dealing with this particular infectious agent.
ਸਿਡਨੀ ਵਿੱਚ ਅੱਜ ਇੱਕ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਦਾ ਕੋਵਿਡ 19 ਦਾ ਪੋਜ਼ਿਟਿਵ ਟੈਸਟ ਆਉਣ ਤੋਂ ਬਾਅਦ ਸਕੂਲ ਬੰਦ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਅੱਜ ਵਾਇਰਸ ਦੇ 14 ਨਵੇਂ ਮਾਮਲੇ ਦਰਜ ਹੋਏ। ਬੋਨੀਰੀਗ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀ ਹੁਣ ਘਰੋਂ ਪੜ੍ਹਾਈ ਕਰ ਰਹੇ ਹਨ ਕਿਉਂਕਿ ਉਸ ਵਿਦਿਆਰਥੀ ਦੇ ਨੇੜਲੇ ਸੰਪਰਕ ਵਿੱਚ ਆਏ ਲੋਕ ਲੱਭੇ ਜਾ ਰਹੇ ਹਨ ਅਤੇ ਸਕੂਲ ਦੀ ਸਫਾਈ ਹੋ ਰਹੀ ਹੈ। ਨਿਊ ਸਾਊਥ ਵੇਲਜ਼ ਵਿੱਚ ਇੱਕ ਹੋਰ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਜੋ ਹੋਟੇਲ ਇਕਾਂਤਵਾਸ ਵਿੱਚ ਹੈ ਅਤੇ ਇਸ ਦਾ ਕੋਈ ਸਰੋਤ ਮਾਲੂਮ ਨਹੀਂ ਹੈ। ਨਿਊ ਸਾਊਥ ਵੇਲਜ਼ ਚੀਫ ਹੈਲਥ ਆਫਿਸਰ ਡਾਕਟਰ ਕੈਰੀ ਚਾਂਟ ਦਾ ਕਹਿਣਾ ਹੈ ਕਿ ਸਮਾਜਿਕ ਫੈਲਾਵ ਦੇ ਮਾਮਲੇ ਖਾਸ ਤੌਰ ਤੇ ਪਰੇਸ਼ਾਨੀ ਦਾ ਕਾਰਨ ਨੇ।
We are in a critical juncture. Some of those cases do turn out to be part of clusters, but it recognises that even with the most perfect detective work, with the community on side coming forward, there will always be the risk that there are undetected chains. And that is why everyone's got to behave as if someone near them has got COVID.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਸਟ੍ਰੇਲੀਆ ਦੇ ਇੱਕ ਯੁੱਧ ਨਾਇਕ ਨੂੰ ਮਰਨੋਪਰੰਤ ਵਿਕਟੋਰੀਆ ਕ੍ਰਾਸ ਨਾਲ ਨਵਾਜ਼ਨ ਦੀ ਸਿਫਾਰਿਸ਼ ਕਰਨ ਲਈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਸਹਿਮਤ ਹੋ ਜਾਣਗੇ। ਐਡਵਰਡ ਟੈਡੀਸ਼ੀਅਨ ਦੇ ਭਤੀਜੇ ਦਾ ਕਹਿਣਾ ਹੈ ਕਿ ਉਸਨੇ ਖੁਸ਼ੀ ਦੇ ਹੰਝੂ ਰੋਏ ਜਦੋਂ ਉਸਨੂੰ ਇਹ ਪਤਾ ਲੱਗਿਆ। ਐਡਵਰਡ ਟੈਡੀਸ਼ੀਅਨ 1942 ਵਿੱਚ 18 ਸਾਲ ਦੀ ਉਮਰ ਵਿੱਚ ਮਾਰੇ ਗਏ ਸਨ ਜਦੋਂ ਬਰਤਾਨੀਆ ਦਾ ਲੜਾਕੂ ਸਮੁੰਦਰੀ ਜਹਾਜ਼ HMAS ਆਰਮੀਡੇਲ ਜਪਾਨੀ ਬੰਬਾਰੀ ਕਾਰਨ ਤਿਮੋਰ ਸਾਗਰ ਵਿੱਚ ਡੁੱਬ ਗਿਆ ਸੀ। ਟੈਸਮੇਨੀਆ ਦੇ ਇਸ ਵਸਨੀਕ ਨੂੰ ਜਹਾਜ਼ ਦੇ ਕਰੂ ਦੇ 49 ਸਦੱਸਾਂ ਦੀ ਜਾਨ ਬਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ, ਪਰ ਇਸ ਤੋਂ ਪਹਿਲਾਂ ਇਹਨਾਂ ਨੂੰ ਆਸਟ੍ਰੇਲੀਆ ਦਾ ਸਰਵੋੱਚ ਸੈਨਿਕ ਸਨਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹਨਾਂ ਦੇ ਭਤੀਜੇ ਗੈਰੀ ਆਈਵਰੀ ਦਾ ਕਹਿਣਾ ਹੈ ਕਿ ਐਡਵਰਡ ਟੈਡੀਸ਼ੀਅਨ ਦੀ ਹਿੰਮਤ ਅਤੇ ਕੁਰਬਾਨੀ ਨੂੰ ਮਾਨਤਾ ਦਿਵਾਉਣ ਲਈ ਇਹ ਇੱਕ ਲੰਬੀ ਲੜਾਈ ਰਹੀ।
ਫਾਰ ਆਲ ਦ ਪੋਲੀਟੀਸ਼ੀਅਨਸ ਦ ਨੇਵੀ ਦ ਐਵਰੀਵਨ ਅਰਾਊਂਡ ਆਸਟ੍ਰੇਲੀਆ ਦ ਪੀਪਲ ਦੈਟ ਪੈਟ ਮੀ ਔਨ ਦ ਬੈਕ ਐਂਡ ਸੇ ਕੀਪ ਗੋਇੰਗ You know, all through the years, 32 years, I really thank everybody for that. I just wish now that my mum was here to enjoy this with me, but I'm sure that she's up there with Teddy.
ਤੇ ਹੁਣ ਖਬਰ ਖੇਡ ਜਗਤ ਤੋਂ। ਨੈਸ਼ਨਲ ਰਗਬੀ ਲੀਗ ਵਿੱਚ ਆਸਟ੍ਰੇਲੀਆਈ ਰਗਬੀ ਲੀਗ ਕਮਿਸ਼ਨ ਦੇ ਚੇਅਰਮੈਨ ਪੀਟਰ ਵਿਲੈਂਡਸ ਨੇ ਚੇਤਾਵਨੀ ਦਿੱਤੀ ਹੈ ਕਿ ਜੈਵਿਕ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਡਾਰੀ ਅਤੇ ਮੁਲਾਜ਼ਮ ਆਉਣ ਵਾਲੇ ਸਾਲਾਂ ਵਿੱਚ ਆਪਣੀ ਆਮਦਨੀ ਨੂੰ ਜੋਖਮ ਵਿੱਚ ਪਾ ਰਹੇ ਹਨ। ਪਿਛਲੇ ਹਫ਼ਤੇ ਦੇ ਅੰਤ ਵਿੱਚ ਰਗਬੀ ਦੀਆਂ ਕੁਝ ਮਸ਼ਹੂਰ ਹਸਤੀਆਂ ਨੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ ਸੀ। ਵਿਲੈਂਡਸ ਦਾ ਕਹਿਣਾ ਹੈ ਕਿ ਜਦੋਂ ਕਿ ਜ਼ਿਆਦਾਤਰ ਖਿਡਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਪਰ 1% ਉਲੰਘਣਾ ਕਰਨ ਵਾਲੇ ਇਸ ਖੇਡ ਦੀ ਸਰਕਾਰਾਂ ਨਾਲ ਭਰੋਸੇਯੋਗਤਾ ਨੂੰ ਵਿਗਾੜ ਸਕਦੇ ਹਨ। ਮਿਸਟਰ ਵਿਲੈਂਡਸ ਕਹਿੰਦੇ ਹਨ ਕਿ ਇਹ ਨੈਸ਼ਨਲ ਰਗਬੀ ਲੀਗ ਦੇ ਭਵਿੱਖ ਨੂੰ ਜੋਖਿਮ ਵਿੱਚ ਪਾ ਸਕਦੇ ਹਨ।
It's extremely disappointing because they're putting at risk not their own income but the income of a lot of people in the game and not only putting their incomes now but for the future for the next 2 to 3 years and probably generations because if our game stops we will need to borrow monies and those monies will have to be repaid at some point and that means you're taking future income to pay it.
ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 72 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 53 ਰੁਪਏ 57 ਪੈਸੇ ਅਤੇ ਪਾਕਿਸਤਾਨ ਦੇ 120 ਰੁਪਏ 50 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬਰਸਾਤ ਘਟੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 18 ਡਿਗਰੀ। ਐਡੀਲੇਡ ਵਿੱਚ ਬਰਸਾਤ ਵਧੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 15 ਡਿਗਰੀ। ਮੈਲਬਰਨ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 16 ਡਿਗਰੀ। ਹੋਬਾਰਟ ਵਿੱਚ ਤੜਕੇ ਕੋਹਰਾ ਪਏਗਾ, ਉਪਰੰਤ ਧੁੱਪ ਖਿੜੇ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 12 ਡਿਗਰੀ। ਕੈਨਬਰਾ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ 14 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 17 ਡਿਗਰੀ। ਬ੍ਰਿਸਬਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 24 ਡਿਗਰੀ। ਕੈਨਸ ਵਿੱਚ ਵੀ ਆਲਮ ਅਜਿਹਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 27 ਡਿਗਰੀ। ਅਤੇ ਡਾਰਵਿਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 31 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਫੇਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.